ਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਾਉ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓਨ ਕੋਈ ਨਾ ਪਿਟਿਓ ਜਾਏ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓਨ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜਨ ਸਲੋਕ ਕੋਥੀ ਜਾਏ ਸਟਿਆ ਕਿਸ ਇਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰਹਿ ਬਿਨ ਨਾਮੈ ਰਸ ਖਾਹੇ ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਲੜੀਵਾਰ ਕਥਾ ਗੁਰੂ ਦਰਬਾਰ ਵਿਖੇ ਚੱਲ ਰਹੀ ਹੈ ਇਸ ਕਥਾ ਦਾ ਆਨੰਦ ਮਾਣੀਏ। ਸਤਿਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਇਹ ਸਵਾਲ ਉੱਠਿਆ ਕਿ ਮਹਾਰਾਜ ਭੋਜਨ ਦੀ ਪਵਿੱਤਰਤਾ ਕਿੰਨੀ ਜ਼ਰੂਰੀ ਹੈ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕਿੰਨੀ ਸੁੱਚਮ ਬ੍ਰਾਹਮਣ ਲੋਕ ਰੱਖਦੇ ਹਨ ਅਤੇ ਹੱਥ ਧੋਣਾ ਇਸ਼ਨਾਨ ਕਰਕੇ ਬਹਿਣਾ ਮਹਾਰਾਜ ਕਹਿੰਦੇ ਵੀ ਸਭ ਠੀਕ ਹੈ ਪਰ ਜੇ ਪਰਮੇਸ਼ਰ ਦਾ ਭਜਨ ਨਾ ਕਰੀਏ ਤਾਂ ਬਾਹਰ ਦੀ ਸੁੱਚਮ ਨਾਲ ਸੁੱਚਮ ਨਹੀਂ ਹੁੰਦੀ ਸੁੱਚਮ ਰੱਖਣੀ ਚੰਗੀ ਗੱਲ ਹੈ ਪਰ ਸੁੱਚਮ ਹੀ ਸਾਰਾ ਕੁਝ ਨਹੀਂ ਹੁੰਦੀ ਭਜਨ ਤੋਂ ਬਿਨਾਂ ਨਾਮ ਤੋਂ ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਬੰਦਾ ਜੂਠਾ ਹੀ ਰਹਿੰਦਾ ਹੈ ਰਸਨਾ ਦੇ ਵਿੱਚ ਝੂਠ ਵੱਸਦਾ ਹੈ ਅੱਖਾਂ ਵਿੱਚ ਜਿਹੜੀ ਦ੍ਰਿਸ਼ਟੀ ਹੈ ਉਹ ਵੀ ਵਿਕਾਰਾਂ ਵਾਲੀ ਹੈ ਕੰਨਾਂ ਨਾਲ ਵੀ ਅਸੀਂ ਨਿੰਦਾ ਚੁਗਲੀ ਸੁਣਨੀ ਹੈ ਪੈਰ ਵੀ ਸਾਡੇ ਮਾੜੇ ਪਾਸੇ ਤੁਰਦੇ ਹਨ ਹੱਥਾਂ ਨਾਲ ਵੀ ਅਸੀਂ ਚੋਰੀ ਯਾਰੀ ਕਰਦੇ ਹਾਂ ਇਸ ਤਰ੍ਹਾਂ ਇਹ ਪਾਪ ਜਿਹੜੇ ਕਰਦੇ ਹਾਂ ਸਾਡੇ ਮਨ ਨੂੰ ਜਿਹੜੇ ਵਿਕਾਰ ਲੱਗੇ ਜਿਹੜੀਆਂ ਸਾਡੀਆਂ ਇੰਦਰੀਆਂ ਤੋਂ ਪਾਪ ਹੋ ਰਹੇ ਨੇ ਇਹ ਸਾਰੇ ਹੀ ਸਾਨੂੰ ਅਪਵਿੱਤਰ ਜੂਠਾ ਕਰਕੇ ਰੱਖਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਫਰਮਾਨ ਕਰ ਰਹੇ ਨੇ ਇਸ ਸਲੋਕ ਦੇ ਵਿੱਚ, ਆਓ ਆਪਾਂ ਸਰਵਣ ਕਰੀਏ, ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਜੀ ਸਲੋਕ ਉਚਾਰਨ ਕਰਦੇ, ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ। ਮਹਾਰਾਜ ਕਹਿੰਦੇ ਪਹਿਲਾਂ ਪੰਡਿਤ ਨੇ ਇਸ਼ਨਾਨ ਕੀਤਾ, ਸਾਰਾ ਸਰੀਰ ਇਸ਼ਨਾਨ ਕਰਕੇ ਸੁੱਚਾ ਕੀਤਾ। ਪਹਿਲਾਂ ਪੰਡਿਤ ਜੀ ਆਪ ਸੁੱਚੇ ਹੋਏ, ਫਿਰ ਜਿਹੜੇ ਜਜਮਾਨ ਦੇ ਘਰ ਰੋਟੀ ਖਾਣੀ ਸੀ ਉਹਨੂੰ ਵੀ ਕਹਿ ਕੇ ਪਹਿਲਾਂ ਹੀ ਕਹਿ ਛੱਡਿਆ ਸੀ ਵੀ ਸੁੱਚਾ ਆਸਣ ਲਾ ਕੇ ਰੱਖੀ, ਸਾਡੇ ਬਹਿਣ ਵਾਲੀ ਥਾਂ ਦੇ ਬੜੀ ਸਾਫ਼ ਸਫਾਈ ਕਰਕੇ, ਚੌਂਕੇ ਦੇ ਵਿੱਚ ਲੰਗਰ ਤਿਆਰ ਕਰਕੇ ਸੁੱਚਮ ਨਾਲ ਸਾਨੂੰ ਛਕਾਉਣਾ ਹੈ। ਤਾਂ ਉਸ ਜਜਮਾਨ ਨੇ ਆਪਣੇ ਪੁਰੋਹਿਤ ਪੰਡਿਤ ਵਾਸਤੇ ਬੜੀ ਸੁੱਚਮ ਨਾਲ ਭੋਜਨ ਤਿਆਰ ਕੀਤਾ ਅਤੇ ਸੁੱਚੀ ਥਾਂ 'ਤੇ ਸਾਫ਼ ਕਮਰੇ ਵਿੱਚ ਕੱਪੜਾ ਵਿਛਾ ਕੇ ਜਾਂ ਚੌਂਕੀ ਡਾਹ ਕੇ ਰੱਖੀ, ਜਿਹਦੇ ਉੱਤੇ ਸੁੱਚੇ ਥਾਂ 'ਤੇ ਆ ਕੇ ਪੰਡਿਤ ਜੀ ਬੈਠ ਗਏ। ਪਹਿਲਾਂ ਸੁੱਚਾ ਆਪ ਹੋਏ, ਪਹਿਲਾਂ ਆਪ ਸੁੱਚਾ ਹੋ ਭਾਵ ਪੰਡਿਤ ਨੇ ਇਸ਼ਨਾਨ ਕੀਤਾ, ਫਿਰ ਸੁੱਚਾ ਬੈਠਾ ਆਏ, ਸੁੱਚੀ ਥਾਂ 'ਤੇ ਆ ਕੇ ਪੰਡਿਤ ਜੀ ਬੈਠ ਗਿਆ। ਸੁੱਚੇ ਅੱਗੇ ਰੱਖਿਓ ਨ, ਸੁੱਚੇ ਜਜਮਾਨ ਨੇ ਸੁੱਚੇ ਹੀ ਭਾਂਡੇ, ਸੁੱਚੇ ਹੀ ਭੋਜਨ, ਸੁੱਚੇ ਹੀ ਥਾਲੀ ਦੇ ਵਿੱਚ, ਸੁੱਚੀਆਂ ਕੌਲੀਆਂ ਦੇ ਵਿੱਚ ਸੁੱਚੀ ਸਬਜ਼ੀ, ਸੁੱਚੀ ਖੀਰ, ਸੁੱਚਾ ਕੜਾਹ, ਸੁੱਚੀਆਂ ਪੂੜੀਆਂ, ਸਾਰਾ ਸੁੱਚਾ ਹੀ ਉਹਦੇ ਅੱਗੇ ਰੱਖਿਆ। ਕੋਈ ਨਾ ਪਿੱਟਿਓ ਜਾਏ, ਉਹ ਭੋਜਨ ਇਹੋ ਜਿਹਾ ਸੀ ਉਹਨੂੰ ਜਾ ਕੇ ਕਿਸੇ ਨੇ ਹੱਥ ਨਹੀਂ ਸੀ ਲਾਇਆ, ਭਾਵ ਜਦੋਂ ਆਲੇ ਦੁਆਲੇ ਚੌਂਕਾ ਹੀ ਕਰ ਦਿੱਤਾ, ਲਕੀਰ ਖਿੱਚ ਦਿੱਤੀ, ਰੱਸਾ ਬੰਨ੍ਹ ਦਿੱਤਾ ਵੀ ਇਹਦੇ ਅੰਦਰ ਕੋਈ ਆਵੇ ਹੀ ਨਾ। ਬੜੀ ਸੁੱਚਮ ਨਾਲ ਤਿਆਰ ਕੀਤਾ ਲੰਗਰ, ਦੂਸਰਾ ਕੋਈ ਓਪਰਾ ਬੰਦਾ ਉਹਦੇ ਨੇੜੇ ਨਹੀਂ ਆਇਆ, ਕੋਈ ਪਿੱਟਿਆ ਨਹੀਂ, ਭਾਵ ਕੋਈ ਅੰਨ ਨੂੰ ਹੱਥ ਲਾ ਕੇ ਕਿਸੇ ਨੇ ਜੂਠਾ ਨਹੀਂ ਕੀਤਾ। ਕੋਈ ਨਾ ਪਿੱਟਿਓ ਜਾਏ, ਕੋਈ ਜਾ ਕੇ ਨੇੜੇ ਕੋਈ ਉਹਨੂੰ ਹੱਥ ਲਾ ਕੇ ਅਪਵਿੱਤਰ ਨਹੀਂ ਕਰ ਸਕਿਆ, ਇਹੋ ਜਿਹਾ ਸੁੱਚਾ ਭੋਜਨ ਸੀ। ਸੁੱਚਾ ਹੋਏ ਕਹਿ ਜੇਵਿਆ। ਫਿਰ ਪੰਡਿਤ ਜੀ ਨੇ ਹੱਥ ਦੇ ਵਿੱਚ ਪਾਣੀ ਦੀ ਚੁੜੀ ਲੈ ਕੇ ਥਾਲੀ ਦੇ ਆਲੇ ਦੁਆਲੇ ਵੀ ਛੱਟਾ ਮਾਰਿਆ, ਸਲੋਕ ਪੜ੍ਹਿਆ, ਲੱਗਾ ਪੜ੍ਹਨ ਸਲੋਕ। ਫਿਰ ਸੰਸਕ੍ਰਿਤ ਦੇ ਸਲੋਕ ਜਿਹੜੇ ਹਨ ਉਹ ਥਾਲੀ ਦੇ ਉੱਤੇ ਪੜ੍ਹ ਕੇ ਉਸ ਭੋਜਨ ਨੂੰ ਛਕ ਲਿਆ। ਉਹ ਭੋਜਨ ਜਦੋਂ ਛਕ ਲਿਆ ਉਹ ਹੁਣ ਪੇਟ ਵਿੱਚ ਚਲਾ ਗਿਆ, ਅਤੇ ਮਨੁੱਖੀ ਸਰੀਰ ਦਾ ਸਿਸਟਮ ਹੈ, ਪਰਮਾਤਮਾ ਨੇ ਬਣਾਇਆ ਹੋਇਆ, ਪੇਟ ਦੇ ਵਿੱਚ ਅੱਗ ਬਲਦੀ ਹੈ, ਜਿਹੜਾ ਕੁਝ ਵੀ ਜਾਂਦਾ ਹੈ ਖਾਣਾ ਅੰਦਰ, ਉਹ ਜਠਰਾਗਨੀ ਉਸ ਅੱਗ ਨੂੰ ਸਾੜ ਕੇ ਹਜ਼ਮ ਕਰ ਦਿੰਦੀ, ਹਜ਼ਮ ਕਰਕੇ ਕੁਝ ਹਿੱਸਾ ਰਸ ਬਣ ਗਿਆ, ਖੂਨ ਬਣ ਗਿਆ, ਮਾਸ ਬਣ ਗਿਆ, ਹੱਡੀਆਂ ਬਣ ਗਈਆਂ, ਸਰੀਰ ਦਾ ਹਿੱਸਾ ਬਣ ਗਿਆ। ਜਿਹੜਾ ਫੋਕ ਸੀਗਾ ਉਹਦੀ ਗੰਦਗੀ ਬਿਸ਼ਟਾ ਬਣ ਗਈ ਪੇਟ ਦੇ ਅੰਦਰ। ਫਿਰ ਜਦੋਂ ਹਾਜਤ ਰਫਾ ਹੋਣ ਵਾਸਤੇ ਜੰਗਲ ਪਾਣੀ ਵਾਸਤੇ ਗਿਆ, ਕੋਹਥੀ ਜਾਏ ਸਟਿਆ ਕਿਸ ਇਹੋ ਲੱਗਾ ਦੁੱਖ, ਉਹ ਸੁੱਚਾ ਜਿਹੜਾ ਅੰਨ ਸੀਗਾ ਉਸ ਨੂੰ ਗੰਦਾ ਕਰਕੇ ਗੰਦੀ ਥਾਂ 'ਤੇ ਸੁੱਟ ਦਿੱਤਾ। ਕੋਹਥੀ ਮੈਨੇ ਕੁਝ ਹੀ ਥਾਂ 'ਤੇ ਅਪਵਿੱਤਰ ਥਾਂ 'ਤੇ ਲੈਟਰਿਨ ਦੇ ਵਿੱਚ ਜਾ ਕੇ ਜਾਂ ਰੂੜੀਆਂ 'ਤੇ ਜਾ ਕੇ ਉਹਨੂੰ ਗੰਦਗੀ ਬਣਾ ਕੇ ਸੁੱਟ ਦਿੱਤਾ। ਕੋਹਥੀ ਕੋਹ ਮੈਨੇ ਕੁਝ ਹੀ ਥਾਂ, ਕੋਹਥੀ ਦਾ ਕੁਝ ਹੀ ਥਾਂ, ਗੰਦੀ ਥਾਂ ਜਿੱਥੇ ਹਰ ਵੇਲੇ ਨਹੀਂ ਬੈਠਿਆ ਜਾਂਦਾ, ਜਿੱਥੇ ਹਰ ਵੇਲੇ ਨਹੀਂ ਜਾ ਸਕਦੇ, ਉੱਥੇ ਜਾ ਕੇ ਗੰਦਗੀ। ਕੋਹਥੀ ਜਾਏ ਸੱਟਿਆ ਉਹ ਇੰਨਾ ਸੋਹਣਾ ਅੰਨ ਜਿਹੜਾ ਖਾਧਾ ਸੀ ਉਹ ਗੰਦੀ ਥਾਂ 'ਤੇ ਸੁੱਟ ਦਿੱਤਾ। ਕਿਸ ਇਹੋ ਲੱਗਾ ਦੁੱਖ? ਮਹਾਰਾਜ ਕਹਿੰਦੇ ਪੰਡਿਤ ਜੀ, ਇਹ ਜਿਹੜਾ ਅੰਨ ਨੂੰ ਬਾਹਰ ਸੁੱਟਣਾ, ਗੰਦਗੀ ਬਣਾਉਣੀ, ਇਹ ਦੋਸ਼ ਕਿਹਨੂੰ ਲੱਗਾ? ਇਹ ਦੋਸ਼ ਤੈਨੂੰ ਹੀ ਲੱਗਾ, ਕਿਉਂਕਿ ਤੂੰ ਹੀ ਇਹ ਸਾਰਾ ਕੰਮ ਕੀਤਾ। ਫਿਰ ਗੱਲ ਨੂੰ ਹੋਰ ਸਪਸ਼ਟ ਕਰਦੇ ਨੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਮਹਾਰਾਜ ਕਹਿੰਦੇ ਪੰਡਿਤ ਜੀ, ਅੰਨ ਦੇਵਤਾ ਹੈ, ਕਿਉਂ? 33 ਕਰੋੜ ਦੇਵਤੇ ਹਨ। ਦੇਵਤੇ ਦਾ ਮਤਲਬ ਹੁੰਦਾ ਜੋ ਦਿਵਿਆ ਪ੍ਰਕਾਸ਼ ਦੇਵੇ, ਰੋਸ਼ਨੀ ਦੇਵੇ, ਐਨਰਜੀ ਦੇਵੇ, ਤਾਕਤ ਦੇਵੇ, ਸ਼ਕਤੀ ਦੇਵੇ, ਉਹਨੂੰ ਦੇਵਤਾ ਕਹਿੰਦੇ ਨੇ। ਜਿਹੜਾ ਸਾਨੂੰ ਸੁੱਖ ਦੇਵੇ ਉਹਨੂੰ ਦੇਵਤਾ ਕਹਿੰਦੇ ਨੇ, ਜਿਹੜਾ ਦੁੱਖ ਦੇਵੇ ਉਹਨੂੰ ਦੈਂਤ ਕਹਿੰਦੇ ਨੇ। ਦੇਵਤੇ ਕੋਈ ਹੋਰ ਅਸਮਾਨ 'ਤੇ ਨਹੀਂ ਰਹਿੰਦੇ, ਆ ਜਿਹੜੀਆਂ ਚੀਜ਼ਾਂ ਸਾਨੂੰ ਸੁੱਖ ਦੇ ਰਹੀਆਂ ਨੇ ਦੇਵਤੇ ਨੇ, ਜਿਹੜੀਆਂ ਚੀਜ਼ਾਂ ਦੁੱਖ ਦੇ ਰਹੀਆਂ ਨੇ ਉਹ ਦੈਂਤ ਨੇ। ਚੰਗੇ ਬੰਦੇ ਨੂੰ ਵੀ ਆਪਾਂ ਕਹਿੰਦੇ ਹਾਂ ਫਲਾਣਾ ਬੰਦਾ ਬੜਾ ਦੇਵਤਾ ਬੰਦਾ, ਬੰਦਾ ਬੜਾ ਕੱਬਾ ਜਿਹਾ ਹੋਵੇ ਕਹਿੰਦੇ ਬੜਾ ਦੈਂਤ ਹੈ ਅਤੇ ਰਾਕਸ਼ਸ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਦੱਸਿਆ, ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਜਿਹੜਾ ਚੰਗੇ ਕੰਮ ਕਰਦਾ, ਚੰਗਾ ਸੁਭਾਅ ਰੱਖਦਾ, ਉਹਨੂੰ ਦੇਵਤਾ ਕਹਿੰਦੇ ਨੇ। ਕੁਕਰਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਾਂ ਕੋ ਜਗ ਧਰਹੀ। ਮਾੜੇ ਕੰਮ ਕਰਦਾ, ਚੋਰੀ ਯਾਰੀ ਠੱਗੀ ਬੇਈਮਾਨੀ ਧੋਖਾ ਧੜੀ ਕਰਦਾ, ਕਿਸੇ ਨਾਲ ਵੈਰ ਵਿਰੋਧ ਕਰਦਾ, ਉਹਨੂੰ ਸਾਰੇ ਕਹਿੰਦੇ ਇਹ ਬੜਾ ਰਾਕਸ਼ ਹੈ, ਇਹ ਬੜਾ ਪਾਪੀ ਹੈ, ਇਹ ਬੜਾ ਜ਼ਾਲਮ ਹੈ ਅਤੇ ਦੈਂਤ ਹੈ। ਸੋ ਦੇਵਤੇ ਦੇ ਦੈਂਤ ਬੰਦੇ ਅਤੇ ਮਨੁੱਖ ਹੀ ਹੁੰਦੇ ਨੇ, ਵਸਤੂਆਂ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਸਾਨੂੰ ਸੁੱਖ ਦੇ ਰਹੀਆਂ ਨੇ। ਸੂਰਜ ਦੇਵਤਾ ਸਾਨੂੰ ਐਨਰਜੀ ਦਿੰਦਾ, ਵਿਟਾਮਿਨ ਡੀ ਦਿੰਦਾ, ਪ੍ਰਕਾਸ਼ ਦਿੰਦਾ, ਰੋਸ਼ਨੀ ਦਿੰਦਾ, ਹਜ਼ਾਰਾਂ ਲੱਖਾਂ ਫਾਇਦੇ ਨੇ ਸੂਰਜ ਦੇ। ਚੰਦਰਮਾ ਦੇਵਤਾ ਹੈ, ਫਸਲਾਂ ਵਿੱਚ ਮਿਠਾਸ ਭਰਦਾ ਹੈ, ਫਲਾਂ ਵਿੱਚ ਰਸ ਭਰਦਾ ਹੈ, ਇਸਤਰੀ ਅਤੇ ਪੁਰਸ਼ ਦੇ ਮਨ 'ਚ ਪ੍ਰੇਮ ਭਰਦਾ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਰਸ ਚੰਦਰਮਾ ਤੋਂ ਚੋਂਦਾ ਹੈ। ਇਸੇ ਤਰ੍ਹਾਂ ਹਵਾ, ਪਵਨ ਦੇਵਤਾ ਜੇ ਨਾ ਹੋਵੇ, ਆਕਸੀਜਨ ਨਾ ਮਿਲੇ, ਬੰਦਾ ਸਾਹ ਨਾ ਲੈ ਸਕੇ, ਉੱਦਾਂ ਹੀ ਸਿਸਟਮ ਹੀ ਨਹੀਂ ਚੱਲੇਗਾ ਜੀਵਨ ਦਾ, ਇਹ ਪਵਨ ਦੇਵਤਾ ਹੈ। ਪਾਣੀ ਦੇਵਤਾ ਹੈ, ਪਾਣੀ ਨਾ ਪੀਵੀਏ ਮਰ ਜਾਈਦਾ, ਪਾਣੀ ਤੋਂ ਬਿਨਾਂ ਜੀਵਨ ਹੀ ਕੋਈ ਨਹੀਂ। ਪਾਣੀ ਪਿਤਾ ਹੈ ਜਗਤ ਕਾ, ਸਾਰੀ ਦੁਨੀਆਂ ਦਾ ਪਿਓ ਹੈ ਪਾਣੀ, ਪਾਣੀ ਤੋਂ ਸਭ ਕੁਝ ਪੈਦਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਅੰਨ ਦੇਵਤਾ। ਜੇ ਅੰਨ ਨਾ ਹੋਵੇ, ਕਣਕ ਚਾਵਲ ਆਟਾ ਦਾਲ ਸਬਜ਼ੀਆਂ ਨਾ ਹੋਣ ਤੇ ਜੀਵਨ ਨਹੀਂ ਚੱਲ ਸਕਦਾ। ਇਸ ਕਰਕੇ ਅੰਨ ਨੂੰ ਦੇਵਤਾ ਲਿਖਿਆ ਮਹਾਰਾਜ ਨੇ। ਪਾਣੀ ਦੇਵਤਾ, ਪਾਣੀ ਦੇਵਤਾ ਹੈ, ਬਹੁਤ ਵੱਡੀ ਸ਼ਕਤੀ ਹੈ ਦੁਨੀਆਂ ਵਿੱਚ। ਬੈਸੰਤਰ ਦੇਵਤਾ, ਅੱਗ ਚੁੱਲ੍ਹੇ ਦੇ ਵਿੱਚ ਨਾ ਹੋਵੇ ਰੋਟੀ ਨਹੀਂ ਪੱਕ ਸਕਦੀ, ਖਾਵਾਂਗੇ ਕੀ? ਸੋ ਅੱਗ ਵੀ ਦੇਵਤਾ ਹੈ। ਲੂਣ, ਲੂਣ ਵੀ ਦੇਵਤਾ ਹੈ, ਭਾਵੇਂ ਸਸਤਾ ਹੀ ਹੈ ਪਰ ਜੇ ਨਾ ਹੋਵੇ। ਕਈ ਵਾਰੀ ਘਰ 'ਚ ਸਾਰਾ ਕੁਝ ਪੈਸੇ ਪੂਸੇ ਪਏ ਹੁੰਦੇ, ਸਮਾਨ ਪਿਆ ਹੁੰਦਾ, ਲੂਣ ਕੋਈ ਨਹੀਂ ਹੁੰਦਾ ਲੂਣਦਾਨੀ 'ਚ। ਪੰਜਾਬ 'ਚ ਤਾਂ ਚਲ ਗੁਆਂਢੀਆਂ ਤੋਂ ਮੰਗ ਕੇ ਲਿਆਈਦਾ ਵੀ ਦਹੀਂ ਥੋੜ੍ਹਾ ਜਿਹਾ ਲੂਣ ਚਿਮਚਕ, ਇੱਥੇ ਉਹ ਵੀ ਕੋਈ ਨਹੀਂ ਬੂਹਾ ਖੋਲਦਾ ਕੋਈ। ਜੇ ਲੂਣ ਨਾ ਹੋਵੇ ਰੋਟੀ ਦੇ ਵਿੱਚ ਦਾਲ ਦੇ ਵਿੱਚ ਸਵਾਦ ਹੀ ਨਹੀਂ ਆਉਣਾ। ਜਿੱਡੀ ਮਰਜ਼ੀ ਮਹਿੰਗੀ ਸਬਜ਼ੀ ਬਣਾ ਲਓ, ਲੂਣ ਤੋਂ ਬਿਨਾਂ ਤਾਂ ਸਵਾਦੀ ਕੋਈ ਨਹੀਂ ਲੱਗਣੀ। ਮਹਾਰਾਜ ਕਹਿੰਦੇ ਲੂਣ ਵੀ ਦੇਵਤਾ ਹੈ। ਪੰਜਵਾਂ ਪਾਇਆ ਕਿਰਤ, ਪੰਜਵਾਂ ਦੇਵਤਾ ਘਿਓ ਪਾਤਾ ਵਿੱਚ। ਜੇ ਘਿਓ ਨਾ ਹੋਵੇ ਤੜਕਾ ਨਹੀਂ ਲੱਗਦਾ, ਦਾਲ ਸਬਜ਼ੀ ਸਵਾਦ ਨਹੀਂ ਬਣਦੀ। ਕਹਿੰਦੇ ਅੰਨ ਦੇਵਤਾ ਪਾਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਦੇਵਤਾ ਅਤੇ ਪੰਜਵਾਂ ਘਿਓ ਦੇਵਤਾ। ਪੰਜਵਾਂ ਪਾਇਆ ਕਿਰਤ, ਪੰਜਵਾਂ ਘਿਓ ਪੈ ਗਿਆ। ਤਾਂ ਹੋਵਾ ਪਾਕ ਪਵਿੱਤ, ਪਾਕ ਕਹਿੰਦੇ ਨੇ ਰਸੋਈ ਨੂੰ, ਕਹਿੰਦੇ ਬੜੀ ਰਸੋਈ ਪਵਿੱਤਰ ਤਿਆਰ ਹੋ ਗਈ, ਪਵਿੱਤਰ ਭੋਜਨ ਤਿਆਰ ਹੋ ਗਿਆ, ਪਵਿੱਤਰ ਖੀਰ, ਕੜਾਹ, ਪੂੜੀਆਂ, ਦਾਲਾਂ, ਸਬਜ਼ੀਆਂ ਬਣ ਗਈਆਂ। ਇਹਨਾਂ ਦੇਵਤਿਆਂ ਨੇ ਬਣਾਈਆਂ, ਅੱਗ ਦੇਵਤੇ ਨੇ, ਪਵਿੱਤਰ ਦੇਵਤਾ ਹੈ ਉਹਨੇ ਬਣਾਈ ਪਵਿੱਤਰਤਾ, ਪਾਣੀ ਦੇਵਤੇ ਨੇ, ਅੰਨ ਦੇਵਤੇ ਨੇ, ਘਿਓ ਦੇਵਤੇ ਨੇ, ਲੂਣ ਦੇਵਤੇ ਨੇ, ਰਲ ਕੇ ਇਹ ਬਣਾ ਦਿੱਤਾ ਸਾਡੇ ਵਾਸਤੇ ਖਾਣਾ। ਉਹ ਖਾਣਾ ਜਿਹੜਾ ਇੰਨਾ ਵਧੀਆ, ਜਿਹਦੇ 'ਚ ਖੁਸ਼ਬੂ ਆ ਰਹੀ ਹੈ, ਸੁਗੰਧੀ ਆ ਰਹੀ ਹੈ, ਉਹਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ, ਸਾਰੇ ਭੋਜਨ ਦਾ ਸਤਿਕਾਰ ਕਰਦੇ ਨੇ। ਸਾਧ ਸੰਗਤ ਜੀ, ਹੁਣ ਤਾਂ ਅਸੀਂ ਨਾਸਤਕ ਹੁੰਦੇ ਜਾ ਰਹੇ ਹਾਂ। ਪਹਿਲੇ ਜ਼ਮਾਨੇ 'ਚ ਜਿੱਥੇ ਗੁਰੂ ਦਾ ਲੰਗਰ ਪੱਕਦਾ ਸੀ ਨਾ, ਕੋਈ ਜੋੜੇ ਪਾ ਕੇ ਨਹੀਂ ਸੀ ਜਾਂਦਾ, ਜੁੱਤੀ ਪਾ ਕੇ ਰਸੋਈ 'ਚ ਨਹੀਂ ਸੀ। ਘਰ 'ਚ ਵੀ ਮਾਈਆਂ ਬੀਬੀਆਂ ਚੌਂਕੇ 'ਚ ਜੁੱਤੀ ਨਹੀਂ ਸੀ ਵੜਨ ਦਿੰਦੀਆਂ। ਇਹ ਸਾਡੇ ਦੇਖਦਿਆਂ ਦੀਆਂ ਗੱਲਾਂ ਨੇ। ਹੁਣ ਜੁੱਤੀਆਂ ਪਾ ਕੇ ਰਸੋਈਆਂ ਵਿੱਚ ਲੰਗਰ ਪਕਾਈ ਜਾਂਦੇ ਨੇ, ਗੱਲਾਂ ਕਰੀ ਜਾਣੀਆਂ, ਥੁੱਕਾਂ ਵਿੱਚ ਸੁੱਟੀ ਜਾਣੀਆਂ। ਪਹਿਲਾਂ ਇੱਦਾਂ ਨਹੀਂ ਸੀ। ਪਹਿਲਾਂ ਮਾਈਆਂ ਨੇ ਮੂੰਹ 'ਤੇ ਚੁੰਨੀ ਕਰਕੇ ਰੱਖਣੀ, ਵੀ ਜੇ ਕੋਈ ਗੱਲ ਕਰਨੀ ਵੀ ਪੈ ਜਾਵੇ, ਮੂੰਹ ਦੇ ਵਿੱਚੋਂ ਥੁੱਕ ਨਾ ਲੰਗਰ 'ਚ ਪੈ ਜਾਵੇ। ਵਾਹਿਗੁਰੂ ਵਾਹਿਗੁਰੂ ਕਰਦੀਆਂ, ਸਤਨਾਮ ਕਰਦੀਆਂ, ਜੇ ਪੜ੍ਹੀਆਂ ਹੁੰਦੀਆਂ ਬਾਣੀ ਦਾ ਪਾਠ ਕਰਦੀਆਂ, ਜੇ ਅਨਪੜ੍ਹ ਵੀ ਹੁੰਦੀਆਂ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੀਆਂ ਲੰਗਰ ਬਣਾਉਂਦੀਆਂ ਸੀ, ਚੌਂਕੇ ਨੂੰ ਮੱਥਾ ਟੇਕਦੀਆਂ ਸੀ। ਕਿਉਂ? ਕਹਿੰਦੇ ਇੱਥੇ ਸਾਨੂੰ ਰੋਟੀ ਮਿਲਦੀ ਹੈ, ਭਾਂਡੇ ਸੁੱਚੇ ਰੱਖਣੇ, ਫਿਰ ਪ੍ਰਸ਼ਾਦਾ ਜਿਹਨੇ ਵੀ ਛਕਣਾ ਉਹਦੇ ਮੂੰਹ ਤੋਂ ਵੀ ਸਤਨਾਮ ਵਾਹਿਗੁਰੂ ਨਿਕਲਦਾ ਸੀ। ਹੁਣ ਗਾਲਾਂ ਕੱਢਦੇ, ਰੋਟੀਆਂ ਪਕਾਉਣੀ, ਅਤੇ ਖਾਣ ਵਾਲਿਆਂ ਦਾ ਵੀ ਉਹੀ ਹਾਲ ਹੋਣਾ। ਪ੍ਰਸ਼ਾਦੇ ਦੇ ਵਿੱਚ, ਲੰਗਰ ਦੇ ਵਿੱਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਵਾਹਿਗੁਰੂ ਵਾਹਿਗੁਰੂ ਜਪੋ, ਵਾਹਿਗੁਰੂ ਵਾਹਿਗੁਰੂ ਕਰਦਿਆਂ ਲੰਗਰ ਬਣਾਓ, ਛਕੋ ਅਤੇ ਸੁੱਚਮ ਨਾਲ। ਇਹ ਚੀਜ਼ਾਂ ਜਿਹੜੀਆਂ ਮਹਾਰਾਜ ਸਾਹਿਬ ਨੇ ਦੱਸੀਆਂ ਨੇ। ਫਿਰ ਮਹਾਰਾਜ ਕਹਿੰਦੇ ਵੀ ਇੰਨਾ ਪਵਿੱਤਰ ਭੋਜਨ ਬਣ ਗਿਆ, ਪਰ ਜਿਸ ਪਾਪੀ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਨਹੀਂ, ਉਹਨੇ ਖਾ ਲਿਆ। ਪਾਪੀ ਸਿਉਂ ਤਨ ਗੱਡਿਆ, ਤਨ ਗੱਡਿਆ ਦਾ ਮਤਲਬ ਵੀ ਅੰਨ ਦੇਵਤਾ ਪਾਪੀ ਦੇ ਸਰੀਰ ਦੇ ਵਿੱਚ ਵੱਸ ਕੇ ਚਲਾ ਗਿਆ, ਪਾਪੀ ਨੇ ਖਾ ਲਿਆ। ਥੁੱਕਾਂ ਪਈਆਂ ਤਿੱਤ, ਫਿਰ ਉਹਦੇ ਉੱਤੇ ਥੁੱਕਾਂ ਪੈਂਦੀਆਂ ਨੇ। ਜਿਹੜਾ ਇੰਨਾ ਸੋਹਣਾ ਭੋਜਨ ਹੈ, ਪਵਿੱਤਰ ਹੈ, ਖੁਸ਼ਬੋਦਾਰ ਸੁਗੰਧੀ ਵਾਲਾ ਹੈ, ਅੰਨ ਦੇਵਤਾ ਹੈ, ਪਾਣੀ ਦੇਵਤਾ ਹੈ, ਪੰਜੇ ਦੇਵਤੇ ਇਕੱਠੇ ਹੋਏ ਨੇ, ਉਹ ਭੋਜਨ ਬਣ ਗਿਆ, ਪਰ ਪਾਪੀ ਨੇ ਖਾ ਲਿਆ। ਫਿਰ ਉਹ ਪਾਪੀ ਨੇ ਉਹਨੂੰ ਕੀ ਬਣਾ ਕੇ ਰੱਖ ਦਿੱਤਾ? ਗੰਦਗੀ, ਗੰਦਗੀ, ਮੈਲ, ਵਿਸ਼ਟਾ। ਜਿਹੜਾ ਵੀ ਕੋਲੋਂ ਲੰਘਦਾ ਥੁੱਕ ਕੇ ਲੰਘ ਜਾਂਦਾ। ਹੁਣ ਅੱਜ ਕੱਲ੍ਹ ਤਾਂ ਚਲੋ ਪਿੰਡਾਂ ਦੇ ਵਿੱਚ ਵੀ ਸ਼ੌਚਾਲਿਆ ਬਣ ਗਏ ਨੇ। ਪਹਿਲਾਂ ਬਾਹਰ ਲੋਕ ਜੰਗਲਾਂ 'ਚ ਜਾਂਦੇ, ਰੂੜੀਆਂ ਰਾੜੀਆਂ ਦੇ ਖੇਤਾਂ 'ਚ, ਅਤੇ ਉੱਧਰ ਮਹਾਰਾਸ਼ਟਰ ਵੱਲ ਬੜਾ ਭੈੜਾ ਰਿਵਾਜ ਹੈ, ਉਹ ਸੜਕਾਂ 'ਤੇ ਬਹਿ ਜਾਂਦੇ, ਅਤੇ ਉੱਥੋਂ ਕੋਲੋਂ ਲੰਘਣ ਵਾਲਾ ਥੁੱਕ ਕੇ ਲੰਘਦਾ, ਕਿਉਂਕਿ ਗੰਦਗੀ ਹੈ। ਮਹਾਰਾਜ ਕਹਿੰਦੇ ਉਹਦੇ ਥੁੱਕਾਂ ਪੈਂਦੀਆਂ ਨੇ। ਜਿਹੜਾ ਭੋਜਨ ਇੰਨਾ ਪਵਿੱਤਰ ਸੀਗਾ, ਪਾਪੀ ਬੰਦੇ ਨੇ ਉਹਦਾ ਕੀ ਹਾਲ ਕਰਤਾ? ਕਹਿੰਦੇ ਪਾਪੀ ਬੰਦੇ ਨੇ ਉਹਨੂੰ ਗੰਦਗੀ ਬਣਾ ਤਾ। ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਉਹਦੇ 'ਤੇ ਫਿਰ ਥੁੱਕਾਂ ਪੈਂਦੀਆਂ ਨੇ। ਹੁਣ ਮਹਾਰਾਜ ਨਿਚੋੜ ਦੱਸਦੇ ਨੇ, ਕਹਿੰਦੇ ਜਿਤ ਮੁਖ ਨਾਮ ਨਾ ਉਚਰ ਹੈ, ਬਿਨ ਨਾਮ ਰਸ ਖਾਹੇ। ਜਿਹੜੇ ਬੰਦੇ ਆਪਣੇ ਮੂੰਹ ਤੋਂ ਵਾਹਿਗੁਰੂ ਨਹੀਂ ਕਹਿੰਦੇ, ਪਰਮਾਤਮਾ ਦਾ ਨਾਮ ਨਹੀਂ ਜਪਦੇ, ਗੁਰਬਾਣੀ ਨਹੀਂ ਪੜ੍ਹਦੇ, ਪਰਮੇਸ਼ਰ ਦਾ ਸ਼ੁਕਰ ਗੁਜ਼ਾਰ ਨਹੀਂ ਹੁੰਦੇ, ਨਾਮ ਤੋਂ ਬਿਨਾਂ ਹੀ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਹੀ ਬੜੇ ਬੜੇ ਸਵਾਦੀ ਭੋਜਨ ਖਾਂਦੇ ਹੈ, ਵਧੀਆ ਵਧੀਆ ਖਾਣੇ ਖਾਂਦੇ ਹੈ, ਬੜੇ ਰਸਦਾਇਕ ਸਵਾਦੀ ਭੋਜਨ ਛਕਦੇ ਹੈ। ਮਹਾਰਾਜ ਕਹਿੰਦੇ ਨਾਨਕ ਇਹ ਵੈ ਜਾਣੀ ਹੈ। ਮਹਾਰਾਜ ਕਹਿੰਦੇ ਸਾਨੂੰ ਇੱਦਾਂ ਲੱਗਦਾ ਹੈ, ਅਸੀਂ ਇੱਦਾਂ ਜਾਣਦੇ ਹਾਂ, ਤਿਤ ਮੁੱਖ ਥੁੱਕਾਂ ਪਾਏ। ਉਹ ਜਿਹੜੀਆਂ ਥੁੱਕਾਂ ਲੋਕ ਗੰਦਗੀ 'ਤੇ ਸੁੱਟਦੇ ਨੇ, ਉਹ ਉਹਨਾਂ ਦੇ ਮੂੰਹ ਚ ਪੈਂਦੀਆਂ ਨੇ ਜਿਹੜੇ ਨਾਮ ਨਹੀਂ ਜਪਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਨਾਮ ਜਪਿਆ ਹੁੰਦਾ ਤੇ ਉਹਨਾਂ ਦਾ ਖਾਧਾ ਹੋਇਆ ਭੋਜਨ ਲੇਖੇ ਚ ਲੱਗਦਾ। ਉਹਨਾਂ ਨੇ ਇੰਨਾ ਭੋਜਨ ਖਾ ਕੇ ਨਾਮ ਨਹੀਂ ਜਪਿਆ। ਮਹਾਰਾਜ ਕਹਿੰਦੇ ਹਰ ਰੁੱਖੀ ਰੋਟੀ ਖਾਏ ਸੰਭਾਲੇ, ਅੰਤਰ ਬਾਹਰ ਨਜ਼ਰ ਨਿਹਾਲੇ। ਰੱਬ ਦੇ ਪਿਆਰਿਆਂ ਸੰਤਾਂ ਭਗਤਾਂ ਨੇ ਰੁੱਖੀ ਰੋਟੀ ਖਾਧੀ ਹੈ। ਰੁੱਖੀ ਰੋਟੀ ਖਾ ਕੇ ਵਾਹਿਗੁਰੂ 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 ਜਪਿਆ ਹੈ, ਸਿਮਰਨ ਕੀਤਾ ਹੈ। ਦੂਜੇ ਪਾਸੇ ਮਾਇਆਧਾਰੀ ਬੰਦਿਆਂ ਨੇ, ਪਾਪੀ ਬੰਦਿਆਂ ਨੇ ਬੜੇ ਬੜੇ ਵਧੀਆ ਖਾਣੇ ਖਾਧੇ ਨੇ, ਬੜੀਆਂ ਖੀਰਾਂ ਖਾਧੀਆਂ ਨੇ, ਬੜੇ ਕੜਾਹ ਖਾਧੇ ਨੇ, ਬੜੇ ਮਾਸ ਸ਼ਰਾਬਾਂ ਅਤੇ ਕਬਾਬਾਂ ਨੂੰ ਮੂੰਹ ਮਾਰਿਆ ਹੈ, ਬੜਾ ਭੋਜਨ ਖਾਧਾ ਹੈ। ਉਹਨਾਂ ਨੇ ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਓ। ਖਾ ਖਾ ਕੇ ਬੜੇ ਸਵਾਦੀ ਭੋਜਨ ਖਾ ਖਾ ਕੇ ਬਦਫੈਲੀਆਂ ਕੀਤੀਆਂ ਨੇ, ਭੈੜੇ ਕੰਮ ਹੀ ਕੀਤੇ, ਮਾੜੇ ਕੰਮ ਕੀਤੇ। ਉਹ ਜਿਹੜਾ ਖਾਣਾ ਖਾ ਕੇ ਬਦਫੈਲੀਆਂ ਕੀਤੀਆਂ ਨੇ, ਮਹਾਰਾਜ ਕਹਿੰਦੇ ਵਿਸੂ ਕੀ ਵਾੜੀ ਹੈ, ਜ਼ਹਿਰ ਦੀ ਵਾੜੀ ਹੈ, ਜ਼ਹਿਰ ਹੀ ਖਾਧਾ, ਉਹਨੇ ਜ਼ਹਿਰ ਹੀ ਫੈਲਾਉਣਾ ਹੈ। ਖਾਣਾ ਸਾਧ ਸੰਗਤ ਜੀ ਜੀਣ ਵਾਸਤੇ ਹੁੰਦਾ। ਅਸੀਂ ਜੀਣਾ ਦੁਨੀਆਂ 'ਤੇ ਆਏ ਹਾਂ ਨਾਮ ਜਪਣ ਵਾਸਤੇ। ਵਾਹਿਗੁਰੂ ਨੇ ਕੁਝ ਸਾਲ ਕੁਝ ਟਾਈਮ ਦਿੱਤਾ ਵੀ ਭਾਈ ਭਗਤੀ ਕਰ ਲਓ, ਪਰਮੇਸ਼ੁਰ ਦਾ ਨਾਮ ਜਪ ਲਓ, ਬਾਣੀ ਪੜ੍ਹ ਲਓ, ਆਪਣਾ ਜੀਵਨ ਸਵਾਰ ਲਓ, ਆਪਣੀ ਆਤਮਾ ਦਾ ਭਲਾ ਕਰ ਲਓ। ਉਹਦੇ ਉਸ ਯਾਤਰਾ ਦੇ ਵਿੱਚ ਸਾਨੂੰ ਜੀਣ ਵਾਸਤੇ ਰੋਟੀ ਚਾਹੀਦੀ ਹੈ, ਕੱਪੜਾ ਚਾਹੀਦਾ, ਮਕਾਨ ਚਾਹੀਦਾ, ਯਾਨੀ ਜੀਣ ਵਾਸਤੇ ਖਾਣੇ ਦੀ ਲੋੜ ਹੈ। ਪਰ ਇੱਥੇ ਉਲਟਾ ਕੰਮ ਹੋਇਆ ਪਿਆ, ਇੱਥੇ ਖਾਣ ਵਾਸਤੇ ਜੀਂਦੇ ਨੇ ਲੋਕ। ਹੋਰ ਖਾਈਏ, ਹੋਰ ਸਾਰਾ ਦਿਨ ਖਾਈ ਜਾਣਾ। ਕਈ ਬੰਦੇ ਤਾਂ ਮੈਂ ਵੇਖਿਆ ਸਾਰਾ ਦਿਨ ਬੱਕਰੀ ਤਰ੍ਹਾਂ ਮੂੰਹ ਮਾਰਦੇ, ਸਵੇਰ ਦੇ ਉੱਠੇ ਸ਼ਾਮ ਤੱਕ ਉਹਨੇ ਘੰਟੇ ਘੰਟੇ ਬਾਅਦ ਚਾਹ ਪੀ ਲਓ, ਬਿਸਕੁਟ ਖਾ ਲਓ, ਲਿਆ ਖਾ ਲਓ, ਉਹ ਖਾ ਲਓ, ਖਾਈ ਜਾਣਾ। ਨਹੀਂ, ਖਾਣਾ ਓਨਾ ਹੀ ਚਾਹੀਦਾ ਜਿੰਨੇ ਨਾਲ ਮਾੜਾ ਮੋਟਾ ਸਰੀਰ ਤੁਰਦਾ ਰਹੇ। ਦੋ ਪ੍ਰਸ਼ਾਦਿਆਂ ਦੀ ਲੋੜ ਹੈ, ਛਕ ਲਓ, ਨਾਮ ਜਪੋ। ਪਰ ਮਹਾਰਾਜ ਕਹਿੰਦੇ ਜੇ ਖਾਏ ਖਾਏ ਕਰੇ ਬਦਫੈਲੀ, ਖਾ ਖਾ ਕੇ ਬਦਫੈਲੀਆਂ ਕਰਦਾ, ਜਾਣ ਵਿਸੂ ਕੀ ਵਾੜੀ ਜੀਓ, ਸਮਝ ਲਓ ਜ਼ਹਿਰ ਹੀ ਖਾ ਰਿਹਾ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਹਾਥੀ ਦੀ ਅਤੇ ਚਿੜੀ ਦੀ ਇਗਜੈਂਪਲ ਦਿੱਤੀ ਹੈ, ਅੱਕ ਤਿੱਡੇ ਦੀ ਇਗਜੈਂਪਲ ਦਿੱਤੀ ਹੈ। ਮਹਾਰਾਜ ਕਹਿੰਦੇ ਸੌ ਮਣ ਹਸਤੀ ਘਿਓ ਗੁੜ ਖਾਵੇ, ਪੰਜ ਸੈ ਦਾਣਾ ਖਾਏ, ਡੱਕੇ ਫੂਕੇ ਖੇ ਉਡਾਵੇ, ਸਾਏ ਗਿਆ ਪਛਤਾਏ। ਹਾਥੀ ਸੌ ਮਣ ਘਿਓ ਗੁੜ ਖਾ ਜਾਂਦਾ, ਪੰਜ ਸੈ ਦਾਣਾ ਖਾਏ ਯਾਨੀ ਬਹੁਤ ਦਾਣੇ ਖਾ ਜਾਂਦਾ। ਹਾਥੀ ਦੀ ਖੁਰਾਕ ਬੜੀ ਹੈ। ਹਾਥੀ ਜਿਹੜੇ ਘਰ 'ਚ ਬੰਨ ਲਿਓ, ਉਹ ਘਰ ਨੂੰ ਉਜਾੜ ਕੇ ਰੱਖ ਦੇਗਾ, ਖਾ ਜਾਏਗਾ ਸਾਰਾ ਕੁਝ। ਹਾਥੀ ਬਹੁਤ ਖਾਂਦਾ, ਬੜਾ ਕੁਝ ਖਾ ਕੇ ਉਹ ਰਜਦਾ। ਕਹਿੰਦੇ ਪਰ ਉਹਦੇ ਖਾਣ ਦਾ ਕੀ ਫਾਇਦਾ, ਡੱਕਾ ਫੂਕਾ ਖੇ ਉਡਾਵੇ, ਬਹੁਤਾ ਕੁਝ ਖਾ ਕੇ ਖੇ ਉਡਾ ਕੇ ਨਵਾ ਦਿਓ ਉਹਨੂੰ ਨਦੀ ਵਿੱਚ, ਖੂਹ ਵਿੱਚ, ਛੱਪੜ 'ਤੇ ਜੇ ਕਿਤੇ ਇਸ਼ਨਾਨ ਕਰਾ ਦਿਓ, ਬਾਹਰ ਨਿਕਲ ਕੇ ਫਿਰ ਆਪਣੇ ਸਿਰ 'ਚ ਸੁਆਹ ਪਾ ਲੈਂਦਾ, ਮਿੱਟੀ ਪਾ ਲੈਂਦਾ। ਹਾਥੀ ਨਹਾਉਣ ਤੋਂ ਬਾਅਦ ਆਪਣੇ ਪਿੰਡੇ 'ਤੇ ਮਿੱਟੀ ਪਾ ਲੈਂਦਾ, ਫਿਰ ਉੱਦਾਂ ਹੀ ਆਪਣੇ ਆਪ ਨੂੰ ਲਬੇੜ ਲੈਂਦਾ ਮਿੱਟੀ ਦੇ ਨਾਲ, ਉਹਦੇ ਨਹਾਉਣ ਦਾ ਕੋਈ ਫਾਇਦਾ ਨਹੀਂ। ਡੱਕਾ ਫੂਕਾ ਖੇ ਉਡਾਵੇ, ਸਾਏ ਗਿਆ ਪਛਤਾਏ। ਜਦੋਂ ਇਹ ਦੁਨੀਆਂ ਤੋਂ ਸਵਾਸ ਚਲੇ ਗਏ, ਕੁਛ ਨਹੀਂ। ਇਹਦਾ ਮਤਲਬ ਹੈ ਵੀ ਕਈ ਬੰਦੇ ਹਾਥੀਆਂ ਵਰਗੇ ਮੋਟੇ ਤਾਜ਼ੇ, ਖਾਣ ਨੂੰ ਲੱਗਦਿਆਂ ਪਰਾਤਾਂ ਹੀ ਖਾਲੀ ਕਰ ਦਿੰਦੇ, ਬਹਿ ਜਾਣ ਦਾ ਇੱਕ ਵਾਰੀ ਖਾਣ ਨੂੰ ਛੱਡਦੇ ਹੀ ਨਹੀਂ, ਖਾਈ ਜਾਂਦੇ, ਖਾਈ ਜਾਂਦੇ, ਖਾਈ ਜਾਂਦੇ, ਸਾਰਾ ਦਿਨ ਖਾਣ 'ਤੇ ਹੀ ਲੰਘਾਤਾ। ਮਹਾਰਾਜ ਕਹਿੰਦੇ ਕੀ ਲੈ ਕੇ ਗਏ, ਕੁਛ ਵੀ ਨਹੀਂ। ਦੂਜੇ ਪਾਸੇ ਚਿੜੀ ਦੀ ਮਿਸਾਲ ਦਿੱਤੀ ਮਹਾਰਾਜ ਨੇ, ਉਹ ਨਿੱਕੀ ਚਿੜੀ। ਕਹਿੰਦੇ ਅੱਧ ਗੁੱਲਾ ਚਿੜੀ ਕਾ ਚੁਗਣ, ਅੱਧਾ ਗੁੱਲਾ ਅੱਧਾ ਕੁ ਦਾਣਾ ਇੱਕ ਬੁਰਕੀ ਵਿਚਾਰੀ ਨੂੰ ਬੜੀ ਹੈ। ਸਾਰੀ ਰੋਟੀ ਨਹੀਂ ਚਿੜੀ ਖਾ ਸਕਦੀ, ਰੋਟੀ 'ਚ ਇੱਕ ਬੁਰਕੀ ਮਿਲ ਜੇ ਸਾਰਾ ਟੱਬਰ ਪਾਲ ਲੈਂਦੀ। ਅੱਧ ਗੁੱਲਾ ਚਿੜੀ ਕਾ ਚੁਗਣ, ਕਹਿੰਦੇ ਉਹ ਚਿੜੀ ਜਿਹੜੀ ਹੈ ਥੋੜ੍ਹਾ ਜਿਹਾ ਖਾ ਕੇ ਗੈਣ ਚੜੀ ਬਿੱਲ ਲਾਏ, ਚੂ ਚੂ ਕਰਦੀ ਹੋਈ ਚੀਂ ਚੀਂ ਕਰਦੀ ਅਸਮਾਨ 'ਤੇ ਚੜ੍ਹ ਗਈ ਹੈ। ਉਡਾਰੀਆਂ ਮਾਰੀ, ਹਾਥੀ ਤਾਂ ਨਹੀਂ ਉੱਡ ਸਕਦਾ, ਹਾਥੀ ਕਿੰਨਾ ਕੁਝ ਖਾਂਦਾ ਪਰ ਉੱਡ ਨਹੀਂ ਸਕਦਾ। ਉਹ ਚਿੜੀ ਥੋੜ੍ਹਾ ਖਾਂਦੀ ਅਸਮਾਨ ਦੀਆਂ ਉਡਾਰੀਆਂ ਲਾਉਂਦੀ ਹੈ। ਮਹਾਰਾਜ ਕਹਿੰਦੇ ਖਸਮੇ ਭਾਵ ਆਏ ਉਹ ਚੰਗੀ ਜੇ ਕਰੇ ਖੁਦਾਏ ਖੁਦਾਏ। ਜੇ ਉਹ ਚਿੜੀ ਰੱਬ ਰੱਬ ਕਰ ਰਹੀ ਹੈ, ਖੁਦਾ ਖੁਦਾ ਕਰ ਰਹੀ ਹੈ, ਹਾਥੀ ਨਾਲੋਂ ਚੰਗੀ ਹੈ, ਖਸਮ ਨੂੰ ਭਾ ਗਈ ਹੈ, ਪਰਮਾਤਮਾ ਨੂੰ ਭਾ ਗਈ, ਉਹਦਾ ਨਾਮ ਜਪ ਲਿਆ, ਇਹਦਾ ਮਤਲਬ ਹੈ ਵੀ ਕੋਈ ਗਰੀਬ ਸਿੱਖ ਵੀ ਹੋਵੇ, ਰੁੱਖੀ ਮਿੱਸੀ ਰੋਟੀ ਹੋਵੇ, ਮਾੜਾ ਮੋਟਾ ਕੱਪੜਾ ਹੋਵੇ, ਪਰ ਪਰਮਾਤਮਾ ਦਾ ਨਾਮ ਉਹਦੇ ਕੋਲ ਹੋਵੇ, ਉਹ ਮੋਟੇ ਤਾਜ਼ੇ ਅਮੀਰ ਆਦਮੀ ਨਾਲੋਂ ਚੰਗਾ। ਜਿਹੜਾ ਸਾਰਾ ਦਿਨ ਖਾ ਕੇ ਘੁਰਾੜੇ ਮਾਰ ਛੱਡੇ, ਸੌਂ ਛੱਡਿਆ, ਵਿਸ਼ੇ ਵਿਕਾਰਾਂ 'ਚ ਜ਼ਿੰਦਗੀ ਲੰਘਾ ਛੱਡੀ, ਉਹਦੇ ਨਾਲੋਂ ਥੋੜ੍ਹਾ ਖਾਣ ਵਾਲਾ ਗਰੀਬ ਸਿੱਖ ਨਾਮ ਜਪਦਾ ਚੰਗਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਏਵੈ ਜਾਣੀਆ ਤਿਤ ਮੁੱਖ ਥੁੱਕਾਂ ਪਾਹੇ। ਸਾਡਾ ਮਹਾਰਾਜ ਕਹਿੰਦੇ ਸਾਨੂੰ ਇੰਝ ਲੱਗਦਾ ਇਸ ਤਰ੍ਹਾਂ ਜਾਣ ਲਓ, ਇਹ ਗੱਲ ਪੱਕੀ ਹੈ ਵੀ ਜਿਹੜਾ ਕਿਸੇ ਗੰਦਗੀ ਦੇ ਉੱਤੇ ਵੇਖ ਕੇ ਕੋਈ ਬੰਦਾ ਥੁੱਕ ਕੇ ਲੰਘਿਆ ਨਾ, ਉਹ ਥੁੱਕ ਗੰਦਗੀ 'ਤੇ ਨਹੀਂ ਹੈ, ਉਹ ਥੁੱਕ ਉਸ ਬੰਦੇ ਦੇ ਮੂੰਹ 'ਚ ਪਿਆ ਜਿਹਨੇ ਨਾਮ ਨਹੀਂ ਜਪਿਆ ਅਤੇ ਬੜੇ ਬੜੇ ਸਵਾਦੀ ਖਾਣੇ ਖਾਧੇ ਨੇ, ਬੜੇ ਬੜੇ ਵਧੀਆ ਭੋਜਨ ਖਾਧੇ ਨੇ, ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕੀਤਾ। ਸੋ ਖਾਲਸਾ ਜੀ, ਵਾਹਿਗੁਰੂ ਨੇ ਸਾਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਖਾਣ ਨੂੰ। ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕਰ ਕੋ ਰੱਖ ਮਨ ਮਾਏ। ਉਸ ਠਾਕਰ ਦਾ ਸ਼ੁਕਰਾਨਾ ਕਰਿਆ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਰਮੇਸ਼ਰ ਤੇਰਾ ਸ਼ੁਕਰ ਹੈ, ਤੂੰ ਇੰਨੇ ਸਾਨੂੰ ਭੋਜਨ ਦਿੱਤੇ ਨੇ, ਆਪਣਾ ਨਾਮ ਵੀ ਦੇ ਦੇ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।